ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨਦਿਨ ਸਾਹਿਬ ਸੇਵੀਐ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਾਧੂ ਕੁਰਬਾਨ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਯੂ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਸਰਬ ਸਾਂਝੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਅੰਦਰ ਜੁੜ ਬੈਠੀ ਸ੍ਰੀ ਗੁਰੂ ਪਿਆਰ ਵਾਲੀ ਸਾਧ ਸੰਗਤ ਸਨੇਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁਬਾਰਕ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 660 ਤੇ ਸੁਭਾਵਮਾਨ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਧਨਾਸਰੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਅੰਕਿਤ ਹੈ। ਜੇ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦੀ ਪ੍ਰਾਣੀ ਮਾਤਰ ਨੂੰ ਸਿੱਖਿਆ ਦੇ ਰਹੇ ਨੇ, ਆਓ ਬੜੇ ਪਿਆਰ ਸਤਿਕਾਰ ਨਾਲ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਉਚਾਰਨ ਕਰੇ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੀ।
ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਇਸ ਨੂੰ ਪਹਿਲੇ ਘਰ ਦੇ ਅੰਦਰ ਗਾਇਨ ਕਰਨਾ। ਇਸ ਪਾਵਨ ਸ਼ਬਦ ਦੇ ਚਾਰ ਪਦ ਹਨ।
ਇੱਕ ਓਅੰਕਾਰ
ਪਰਮਾਤਮਾ ਇੱਕ ਹੈ, ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ। ਸਤਸੰਗਤ ਜੀ, ਮੂਲ ਮੰਤਰ ਸੰਪੂਰਨ ਰੂਪ ਦੇ ਅੰਦਰ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਪਰਮਾਤਮਾ ਬਾਰੇ ਮੰਨਿਆ ਜਾਂਦਾ ਸੀ, ਖਾਸ ਕਰਕੇ ਸਾਡਾ ਗਵਾਂਢੀ ਧਰਮ ਐਸਾ ਮੰਨਦਾ ਸੀ ਕਿ ਪਾਲਣ ਵਾਲਾ ਕੋਈ ਹੋਰ ਹੈ, ਪੈਦਾ ਕਰਨ ਵਾਲਾ ਕੋਈ ਹੋਰ ਹੈ, ਨਾਸ ਕਰਨ ਵਾਲਾ ਕੋਈ ਹੋਰ ਹੈ। ਪਰ ਗੁਰਮਤਿ ਦਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸੰਸਾਰ ਵਿੱਚ ਆਏ, ਉਹਨਾਂ ਨੇ ਸਮਝਾਇਆ ਕਿ ਨਹੀਂ ਭਾਈ, ਪੈਦਾ ਕਰਨ ਵਾਲਾ ਵੀ ਮਾਲਕ ਹੈ, ਪਾਲਣ ਵਾਲਾ ਵੀ ਇਹ ਹੈ ਤੇ ਨਾਸ਼ ਕਰਨ ਵਾਲਾ ਵੀ ਇਹ ਹੈ। ਆਪਾਂ ਹਰ ਰੋਜ਼ ਇਹ ਬਚਨ ਪੜ੍ਹਦੇ ਹਾਂ, ਜਦੋਂ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੇ ਜਪਜੀ ਸਾਹਿਬ ਦੇ ਅੰਦਰ ਸੱਚੇ ਪਾਤਸ਼ਾਹ ਸਮਝਾਉਂਦੇ ਕਿ ਸੰਸਾਰ ਦੇ ਪ੍ਰਾਣੀ ਮੰਨਦੇ ਸਨ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਇੱਕ ਸੰਸਾਰ ਨੂੰ ਪੈਦਾ ਕਰ ਰਹੇ ਨੇ ਬ੍ਰਹਮਾ ਜੀ, ਇੱਕ ਭੰਡਾਰੇ ਦੇ ਰਹੇ ਨੇ ਵਿਸ਼ਨੂੰ ਜੀ, ਇੱਕ ਦੀਵਾਨ ਕਚਹਿਰੀ ਲਾ ਕੇ ਨਾਸ਼ ਕਰ ਰਹੇ ਨੇ ਸ਼ਿਵ ਜੀ। ਐਸਾ ਸੰਸਾਰ ਦੇ ਪ੍ਰਾਣੀਆਂ ਨੇ ਮੰਨਿਆ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਜਿਸ ਤਰ੍ਹਾਂ ਉਸ ਪਰਮਾਤਮਾ ਨੂੰ ਭਾਉਂਦਾ ਹੈ, ਜਿਵੇਂ ਉਹਦਾ ਹੁਕਮ ਹੁੰਦਾ ਹੈ, ਉਵੇਂ ਸੰਸਾਰ ਦੀ ਉਹ ਕਾਰ ਚਲਾ ਰਿਹਾ ਹੈ। ਜਿਵ ਤਿਸ ਭਾਵੈ ਤਿਵੇ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਦਾਨ। ਇਸ ਕਰਕੇ ਸੰਸਾਰ ਦੇ ਪ੍ਰਾਣੀਓ, ਜੇ ਨਮਸਕਾਰ ਕਰਨੀ ਹੈ, ਜੇ ਆਦੇਸ਼ ਕਰਨੀ ਹੈ, ਫਿਰ ਕਿਹਨੂੰ ਕਰੋ? ਚਾਰ ਵਾਰੀ ਸਮਝਾਇਆ ਜਪਜੀ ਸਾਹਿਬ ਦੇ ਅੰਦਰ ਕਿ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜਿਵ ਜਿਵ ਇੱਕ ਵੇਸ। ਦਸਵੇਂ ਜਾਮੇ ਦੇ ਵਿੱਚ ਸਮਝਾਇਆ ਕਿ ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਿਨ ਆਪ ਸਵਾਰੀ। ਅੱਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਪਰਮਾਤਮਾ ਇੱਕ ਹੈ, ਗਣਤ ਦਾ ਏਕਾ ਲਾਇਆ ਤੇ ਨਾਲ ਉਹ ਅਹੰਕਾਰ ਜਿਹੜਾ ਇੱਕ ਹੈ ਸੰਸਾਰ ਦੇ ਵਿੱਚ ਪਸਰਿਆ ਹੋਇਆ ਹੈ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ। ਗੁਰੂ ਨਾਨਕ ਸਾਹਿਬ ਸਾਨੂੰ ਸਿੱਖਿਆ ਦਿੰਦੇ ਨੇ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ, ਕਿ ਜਿਹੜਾ ਮੇਰਾ ਮਾਲਕ ਹੈ ਕੇਵਲ ਇੱਕ ਹੈ। ਜਪਜੀ ਸਾਹਿਬ ਵਿੱਚ ਫਿਰ ਸਮਝਾਉਂਦੇ ਨੇ ਕਿ ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਉਹ ਮੈਨੂੰ ਨਹੀਂ ਭੁੱਲਣਾ ਚਾਹੀਦਾ। ਤੇ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਪਰਮਾਤਮਾ ਇੱਕ ਹੈ,
ਸਤ ਨਾਮ,
ਉਸਦਾ ਨਾਮ ਸੱਚਾ ਹੈ। ਦੇਖੋ ਸੰਸਾਰ ਵਿੱਚ ਜਿੰਨੇ ਵੀ ਜੀਵ ਪੈਦਾ ਹੋਏ ਖਤਮ ਹੋ ਗਏ, ਨਾਮ ਖਤਮ ਹੋ ਗਿਆ। ਵੱਡੇ ਵੱਡੇ ਰਾਜੇ ਵੀ ਇੱਥੋਂ ਸੰਸਾਰ ਤੋਂ ਚਲੇ ਗਏ, ਉਹਨਾਂ ਦਾ ਨਾਮ ਵੀ ਮਿਟ ਗਿਆ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਡ ਬਟਨ ਬਾਜ਼ਾਰ ਹੁਕਮੀ ਪੈਸੀਓ, ਪੱਕੇ ਬੰਕ ਦਵਾਰ, ਮੂਰਖ ਜਾਣੇ ਆਪਣੇ ਦਰ ਭਰੇ ਭੰਡਾਰ, ਰੀਤੇ ਇੱਕ ਖਣੇ। ਰੋਜ਼ ਸਿੱਖ ਆਸਾ ਦੀ ਵਾਰ ਵਿੱਚ ਸਰਵਣ ਕਰਦਾ ਹੈ ਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਸਭ ਕੁਝ ਝੂਠ ਹੈ, ਜੇਕਰ ਕੋਈ ਸੱਚਾ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾਇਆ ਕਿ ਨਾਮ ਰਹੇ ਸਾਧੂ, ਰਹੇ ਗੁਰੂ ਗੋਬਿੰਦ, ਜੇਕਰ ਕੋਈ ਨਾਮਨੇ ਵਾਲਾ ਹੈ ਉਹ ਹੈ ਪਰਮਾਤਮਾ ਦਾ ਨਾਮ। ਸੱਤ, ਸੱਤ ਦਾ ਅਰਥ ਹੁੰਦਾ ਸੱਚ। ਦੇਖੋ ਜਪਜੀ ਸਾਹਿਬ ਦੀ ਪਾਵਨ ਬਾਣੀ ਅੰਦਰ ਹੀ ਗੁਰੂ ਨਾਨਕ ਸਾਹਿਬ ਜੀ ਨੇ ਵਿਆਖਿਆ ਕੀਤੀ ਹੈ ਕਿ ਉਹ ਪਰਮਾਤਮਾ ਜਦੋਂ ਸਮਾਂ ਨਹੀਂ ਸੀ ਉਦੋਂ ਵੀ ਸੱਚਾ ਸੀ। ਜਦੋਂ ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਉਹਦੇ ਸਾਹਮਣੇ ਇਹ ਪਾਵਨ ਪੰਕਤੀਆਂ ਆ ਜਾਂਦੀਆਂ, ਆਦਿ ਸੱਚ, ਆਦਿ, ਆਦਿ ਤੋਂ ਭਾਵ ਜਦੋਂ ਸਮਾਂ ਨਹੀਂ ਸੀ, ਜਦੋਂ ਯੁੱਗ ਨਹੀਂ ਸਨ ਬਣੇ ਉਦੋਂ ਵੀ ਪਰਮਾਤਮਾ ਸੱਚਾ ਸੀ। ਜੁਗਾਦ ਸੱਚ, ਜਦੋਂ ਯੁੱਗ ਬਣ ਗਏ ਉਦੋਂ ਵੀ ਸੱਚਾ ਸੀ। ਹੈ ਭੀ ਸੱਚ, ਹੁਣ ਵੀ ਸੱਚਾ ਹੈ, ਤੇ ਨਾਨਕ ਹੋਸੀ ਭੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਪਰਮਾਤਮਾ ਦਾ ਨਾਮ ਸੱਚਾ ਹੈ।
ਪੁਰਖ
ਕਰਤਾ ਕਹਿੰਦੇ ਬਣਾਉਣ ਵਾਲਾ, ਕ੍ਰੀਏਟਰ, ਸਾਰਾ ਕੁਝ ਪਰਮਾਤਮਾ ਨੇ ਬਣਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਦੀ ਵਿਆਖਿਆ ਕੀਤੀ ਕਿ ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁਖਨ ਕੋ ਹਰਤਾ, ਸਾਰਿਆਂ ਨੂੰ ਬਣਾਉਣ ਵਾਲਾ ਹੈ ਵਾਹਿਗੁਰੂ। ਤੇ ਇਕੱਲਾ ਬਣਾਉਣ ਵਾਲਾ ਨਹੀਂ, ਪੁਰਖ ਵੀ ਹੈ ਉਹਦੇ ਵਿੱਚ, ਮੌਜੂਦ ਵੀ ਹੈ ਜੋ ਕੁਝ ਉਸਨੇ ਬਣਾਇਆ। ਇਹ ਦੇਖੋ ਮੰਜੀ ਸਾਹਿਬ ਦੀਵਾਨ ਹਾਲ ਬਣਾਇਆ ਇੰਜੀਨੀਅਰ ਨੇ, ਗੁਰਸਿੱਖਾਂ ਨੇ, ਪਰ ਹੁਣ ਇੱਥੇ ਮੌਜੂਦ ਨਹੀਂ। ਪਰ ਜਿਨ੍ਹਾਂ ਜਿਨ੍ਹਾਂ ਦੇ ਪਰਮਾਤਮਾ ਨੇ ਰਚਨਾ ਕੀਤੀ ਉਹਨਾਂ ਦੇ ਵਿੱਚ ਵਾਹਿਗੁਰੂ ਆਪ ਮੌਜੂਦ ਹੈ, ਪੁਰਖ ਹੈ। ਗੁਰਬਾਣੀ ਨੇ ਇਹ ਵੀ ਬੜੀ ਲੰਬੀ ਚੌੜੀ ਵਿਆਖਿਆ ਕੀਤੀ ਹੈ ਕਿ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ, ਜੋ ਉਹਦੀ ਰਚਨਾ ਹੈ ਉਹਦੇ ਵਿੱਚ ਮੌਜੂਦ ਹੈ। ਦਸ਼ਮੇਸ਼ ਪਿਤਾ ਜੀ ਦਾ ਤਾਂ ਇੱਕ ਪਾਵਨ ਸ਼ਬਦ ਹੀ ਆਉਂਦਾ ਹੈ ਅਕਾਲ ਉਸਤਤ ਦੀ ਬਾਣੀ ਵਿੱਚ ਕਿ ਜਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਵੇ ਹਰੀ, ਇਹਾ ਹਰੀ ਉਹਾ ਹਰੀ, ਜਿਵੇਂ ਹਰੀ ਜਮਾ ਹਰੀ। ਸਾਰੀ ਵਿਆਖਿਆ ਕਰਦਿਆਂ ਕਰਦਿਆਂ ਅੰਤ ਵਿੱਚ ਸਮਝਾਉਂਦੇ ਨੇ ਕਿ ਤੁਹੀਂ 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 ਤੁਹੀਂ। 16 ਵਾਰ ਅਕਾਲ ਉਸਤਤ ਵਿੱਚ ਤੁਹੀਂ ਤੁਹੀਂ ਦਾ ਉਚਾਰਨ ਕੀਤਾ। ਜੋ ਪਰਮਾਤਮਾ ਨੇ ਬਣਾਇਆ ਹੈ ਉਹਦੇ ਵਿੱਚ ਪਰਮਾਤਮਾ ਆਪ ਮੌਜੂਦ ਹੈ।
ਨਿਰਭਉ,
ਉਸਨੂੰ ਕਿਸੇ ਦਾ ਭਉ ਨਹੀਂ, ਕਿਸੇ ਦਾ ਡਰ ਨਹੀਂ। ਜਿਹੜੇ ਵੀ ਪਰਮਾਤਮਾ ਦਾ ਸਿਮਰਨ ਕਰਦੇ ਨੇ, ਚਿੰਤਨ ਕਰਦੇ ਨੇ, ਗੁਰਬਾਣੀ ਸਮਝਾਉਂਦੀ ਹੈ, ਉਹਨਾਂ ਦੇ ਡਰ ਖਤਮ ਹੋ ਜਾਂਦੇ ਨੇ। ਸਿੱਖ ਰੋਜ਼ ਰਹਿਰਾਸ ਦੇ ਵਿੱਚ ਇਹ ਸਿੱਖਿਆ ਪੜ੍ਹਦਾ ਹੈ ਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ। ਉਹ ਪਰਮਾਤਮਾ ਨਿਰਭਉ ਹੈ, ਕਿਸੇ ਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ
ਉਸਦਾ ਕਿਸੇ ਨਾਲ ਵੈਰ ਨਹੀਂ ਹੈ। ਉਹਦਾ ਦੇਖੋ ਸੰਸਾਰ ਦੇ ਵਿੱਚ ਸਾਡਾ ਕਿਸੇ ਨਾਲ ਵੈਰ ਹੋਵੇਗਾ, ਈਰਖਾ ਹੋਵੇਗੀ, ਪਰ ਪਰਮਾਤਮਾ ਬਾਰੇ ਗੁਰਬਾਣੀ ਸਮਝਾਉਂਦੀ ਹੈ, ਤਿਸ ਕਾ ਸ਼ਰੀਕ ਕੋ ਨਹੀਂ ਨਾ ਕੋ ਕੰਟਕ ਵੈਰ ਆਈ। ਉਹਦਾ ਕੋਈ ਵੀ ਸ਼ਰੀਕਾ ਨਹੀਂ ਹੈ, ਉਹਦਾ ਕਿਸੇ ਨਾਲ ਵੈਰ ਨਹੀਂ ਹੈ।
ਅਕਾਲ ਮੂਰਤ,
ਕਾਲ ਕਹਿੰਦੇ ਨੇ ਸਮੇਂ ਨੂੰ, ਤੇ ਅੱਗੇ ਲੱਗ ਗਿਆ ਆਇੜਾ ਅਗੇਤਰ, ਭਾਵ ਕੋਈ ਸਮਾਂ ਨਹੀਂ। ਅਕਾਲ ਜੋ ਕੁਝ ਬਣਿਆ ਸਮੇਂ ਵਿੱਚ ਬਣਿਆ, ਸਮਾਂ ਇਹਨੂੰ ਖਾ ਜਾਵੇਗਾ। ਰੋਜ਼ ਰਹਿ ਰਾਜ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ, ਕਾਲ ਪਾਏ ਬ੍ਰਹਮਾ ਬਬ ਤਰਾ, ਕਾਲ ਪਾਏ ਸਿਵਜੂ ਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਤਮਾਸ਼ਾ ਸਮੇਂ ਦਾ ਹੈ। ਸਮੇਂ ਵਿੱਚ ਬ੍ਰਹਮਾ ਜੀ ਪੈਦਾ ਹੋਏ, ਖਤਮ ਹੋ ਗਏ, ਸਮੇਂ ਵਿੱਚ ਸ਼ਿਵ ਜੀ ਆਏ, ਚਲੇ ਗਏ, ਪਰ ਪਰਮਾਤਮਾ ਸਮੇਂ ਤੋਂ ਰਹਿਤ ਹੈ। ਅਕਾਲ ਮੂਰਤ, ਮੂਰਤ ਦਾ ਅਰਥ ਹੈ ਸਰੂਪ, ਉਸ ਪਰਮਾਤਮਾ ਦਾ ਸਰੂਪ ਸਮੇਂ ਦੇ ਵਿੱਚ ਨਹੀਂ ਹੈ।
ਅਜੂਨੀ ਸੈ ਭੰ,
ਉਹ ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਗੁਰਮਤਿ ਦਾ ਇਹ ਫਲਸਫਾ ਥੋੜ੍ਹਾ ਸਮਝਣ ਵਾਲਾ ਹੈ। ਸੰਸਾਰ ਦੇ ਜਿੰਨੇ ਵੀ ਧਰਮ ਹੋਏ, ਉਹ ਕਹਿੰਦਾ ਹੈ ਤਾਂ ਕਹਿੰਦੇ ਨੇ, ਸਿੱਖਿਆ ਦਿੰਦੇ ਨੇ ਕਿ ਪਰਮਾਤਮਾ ਜਨਮ ਲੈਂਦਾ ਹੈ। ਜਿਵੇਂ ਭਗਵਤ ਗੀਤਾ ਦੇ ਅੰਦਰ ਵੀ ਲਿਖਿਆ ਹੈ ਕਿ ਜਦਾ ਜਦਾ ਹੀ ਧਰਮ ਅਸਿਆ ਗਲਾਨਿਰ ਬਹੁਤ ਵਾਰਤ, ਅਬ ਜੁੱਥਾ ਨਮ ਧਰਮ ਅਸਿਆ ਤਦਾਤ ਮਾਨੰਗ ਸਿਰਜਾ ਮੋਹੰਗ। ਜਦੋਂ ਧਰਤੀ ਤੇ ਪਾਪ ਵੱਧ ਜਾਂਦੇ ਨੇ ਤੇ ਮੈਂ ਆਪਣਾ ਆਪ ਧਾਰਨ ਕਰਦਾ ਹਾਂ, ਐਸਾ ਵਰਣਨ ਮਿਲਦਾ ਹੈ। ਜੇ ਇਸਲਾਮ ਦੀ ਸਿੱਖਿਆ ਪੜ੍ਹੀਏ ਉੱਥੇ ਵੀ ਮਿਲਦਾ ਹੈ ਕਿ ਵਾ ਮਾ ਅਰਸਲਾਨਾ ਮਿਲਾ ਸੂਲੋਨ ਇਲਾ ਬਿਲਸਾਨੇ ਕੌਮ ਹੀ ਲਿਓ ਬੈ ਨਾਲ ਹੁਮ। ਜਦੋਂ ਸੰਸਾਰ ਵਿੱਚ ਪਾਪ ਵੱਧ ਜਾਂਦੇ ਨੇ ਮੈਂ ਆਪਣੇ ਪੈਗੰਬਰ ਭੇਜਦਾ ਹਾਂ। ਪਰ ਗੁਰਮਤਿ ਇੱਥੇ ਸਾਨੂੰ ਜਿਹੜੀ ਗੱਲ ਸਮਝਾਉਂਦੀ ਹੈ ਕਿ ਪਰਮਾਤਮਾ ਜੂਨਾਂ ਦੇ ਵਿੱਚ ਨਹੀਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਇੰਨੇ ਸ਼ਬਦ ਸਾਨੂੰ ਸਮਝਾਉਣ ਵਾਸਤੇ ਵਰਤੇ ਨੇ ਕਿ ਜਿਹੜਾ ਮੂੰਹ ਕਹਿੰਦਾ ਕਿ ਪਰਮਾਤਮਾ ਜੂਨਾਂ ਦੇ ਵਿੱਚ ਆਉਂਦਾ, ਉਹ ਮੂੰਹ ਸੜ ਜਾਵੇ। ਸਗਲ ਪਰਾਧ ਦੇਹ ਲੋ ਰੋਨੀ, ਸੋ ਮੁੱਖ ਜਲੋ ਜਿੱਤ ਕਹੇ ਠਾਕਰ ਜੂਨੀ। ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਆਪਣੇ ਨਿਵਾਜੇ ਹੋਏ ਜਿਹੜੇ ਜੀਵ ਨੇ, ਜਿਹੜੇ ਜਨਮ ਮਰਨ ਤੋਂ ਮੁਕਤ ਹੋ ਗਏ ਨੇ, ਸੰਸਾਰ ਦੇ ਭਲੇ ਲਈ ਜ਼ਰੂਰ ਭੇਜਦਾ ਹੈ। ਜਿਹਦੇ ਬਾਰੇ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਣ ਮਿਲਾਏ। ਪਰ ਜੇ ਕਹੀਏ ਕਿ ਪਰਮਾਤਮਾ ਆਪ ਜੂਨਾਂ ਵਿੱਚ ਆਉਂਦਾ ਹੈ, ਅੱਜ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਨਹੀਂ ਭਾਈ, ਅਜੂਨੀ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ। ਸੈ ਭੰ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ, ਉਸਨੂੰ ਕਿਸੇ ਨੇ ਬਣਾਇਆ ਨਹੀਂ। ਜਪਜੀ ਸਾਹਿਬ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਣਾ ਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਣ ਸੋਏ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ, ਉਹ ਆਪਣੇ ਆਪ ਤੋਂ ਆਪ ਹੈ।
ਗੁਰ ਪ੍ਰਸਾਦ,
ਅਜਿਹਾ ਪਰਮਾਤਮਾ ਜਿਹੜਾ ਇੱਕੋ ਓਂਕਾਰ ਹੈ, ਜਿਹੜਾ ਸੱਚਾ ਹੈ, ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਸਮੇਂ 'ਚ ਨਹੀਂ ਆਉਂਦਾ, ਜੂਨਾਂ 'ਚ ਨਹੀਂ ਆਉਂਦਾ, ਜਿਹੜਾ ਆਪਣੇ ਆਪ ਤੋਂ ਪੈਦਾ ਹੋਇਆ, ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ, ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰਪ੍ਰਸਾਦ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਉਹਦੀ ਪ੍ਰਾਪਤੀ ਸਤਿਗੁਰ ਤੋਂ ਬਗੈਰ ਨਹੀਂ ਹੁੰਦੀ। मत को भरम भुलै संसार गुर बिन कोई न उतरस पार गुर करता गुर करने जोग गुर परमेश्वर है ती होग कहो नानक प्रभ इह जनाई बिन गुर मुक्त न पाइए भाई। ओ परमात्मा नू मिलाउण वास्ते गुरु विचोला है गुरु की कृपा नाल मिलदा है जैसा सतगुरु सुनींदा तैसो ही मैं डीठ विछड़िया मेला प्रभु हर दरगाह का बसीठ परमात्मा की दरगाह का विचोला है गुरु गुरु परमात्मा नाल मिला दिंदा है।
डरत है अपना कैसो करी पुकार
आरंभ वालियां पंक्तियां विच गुरु नानक साहब जी वचन करदे कि जीओ जिंद डरदी पई है दुखां दे सागर दे अंदर किहदी अगे पुकार कीती जावे किहदे तों बचन वास्ते फरियाद कीती जावे दुखां तों छुटकारा किवें होवे।
विसारन सेविया सदा सदा दातार
दुखां नूं विसारन वाला केवल ते केवल परमात्मा है उस नूं सेविया उस नूं सिमरिया उस नूं याद कीता उस नूं चेते कीता जिहड़ा सदा सदा दातार जिहड़ा हमेशा ही दाता देण वाला है दुखां तों छुटकारा दिवाउण वाला है। सा संगत केवल परमात्मा ही सानू दुखां तों छुटकारा दवा सकदा है।
वाहिब मेरा नीत नवा सदा सदा दातार
संसार दे अंदर जो कुछ बनिया है पुराना हो जाना अज कार नवी कढ़ाई है कल पुरानी हो जानी मोटरसाइकिल लिया है पुराना हो जाना नवी कोठी बनाई है पुरानी हो जानी कोई भी संसार की वस्तु लै लो सारियां पुरानियां हो जानियां पर परमात्मा इहो जिहा है जिहदे बारे सच्चे पातशाह जी ने जिक्र किया साहिब मेरा नीत नवा हमेशा ही नवा है ते कल्ला नवा नहीं सदा सदा दातार हमेशा दाता भी दिंदा है किन्नियां दाता दिंदा है रोज आपां बचन पढ़दे हां बहुता कर्म बड़ियां बख्शां ने उहदियां लिखिया ना जाए लिखिया नहीं जा सकदियां बहुता कर्म लिखिया ना जाए वड्डा दाता तिल ना तमाए तिल जिन्नी भी लालच नहीं रखदा एडा वड्डा दाता है। ये सारी पौड़ी दे अंदर परमात्मा दे दतार सुभाव बारे दसिया है कि दद्दा दाता एक है सबको देवनहार दिन दे तोड़ ना आवई अगंत भरे भंडार
शब्द का केंद्री भाव है अन दिन साहिब सेविया अंत छड़ाई सोई
अन दिन हर रोज उस मालक नूं सिमरना चाहिदा है जिहड़ा अंत नूं छड़ाउण दे समर्थ है। गुरु तेग बहादुर साहिब जी का 400 साला प्रकाश गुरपुरब आ रहा है सचे पातशाह भी समझाउंदे कि चेतना है तो चेत लै निस दिन मैं प्राणी शब्द आया आन दिन उत्थे आ निस दिन दिन ते रात हर रोज जे जीव तू सिमरना चाहुंदा है तो परमात्मा दा सिमरन कर लै तेरी उम्र घटदी जा रही है उन्ने ही तैनू छडाउणा है अंत छडाए सोए। आ कल नूं साडे सिख कौम दी जिहड़ा तरीक लंघ गई है पंज तरीक उहदे अंदर साध संगत जी भगत पूर्ण सिंह जी पिंगलवाड़ा संस्था दे बानी उन्हां दी सलाना याद मनाई गई। सच्चे पातशाह जी ने वचन किया है कि अंदन साहिब सेविए अंत छडाए सोए। भगत पूर्ण सिंह जी लिखते आ किताब उन्हां दी है कहानियां कहिंदे मैं जवानी दी दहलीज़ ते सां जवान सां जिहड़ी जगह ते हुण पिंगलवाड़ा है इत्थे सिनेमा घर होया करदा सी जवान अवस्था दे अंदर मेरे कोल एक नौजवान इस्त्री आई मेरे कमरे दे अंदर ते आके उन्हें अपनी मंद भावना मेरे नाल शेयर कीती सांझी कीती ਭਗਤ ਪੂਰਨ ਸਿੰਘ ਜੀ ਕਹਿੰਦੇ ਮੈਨੂੰ ਕੁਝ ਹੋਰ ਤੇ ਸਿੱਧਿਆ ਨਹੀਂ, ਮੈਂ ਉੱਚੀ ਉੱਚੀ ਆਵਾਜ਼ ਵਿੱਚ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਉੱਚੀ ਉੱਚੀ ਆਵਾਜ਼ ਵਿੱਚ ਮੈਂ ਪੁਕਾਰਦਾ ਗਿਆ ਪੁਕਾਰਦਾ ਗਿਆ। ਮੈਨੂੰ ਨਹੀਂ ਪਤਾ ਕਿ ਉਹ ਇਸਤਰੀ ਮੇਰੇ ਕਮਰੇ ਵਿੱਚ ਕਦੋਂ ਬਾਹਰ ਨਿਕਲ ਗਈ ਹੈ। ਜਦੋਂ ਵਿਕਾਰ ਹਾਵੀ ਹੋਣ, ਜਦੋਂ ਵਿਕਾਰ ਆਪਣਾ ਪ੍ਰਭਾਵ ਪਾਉਣਾ ਚਾਹੁਣ, ਉਦੋਂ ਕੇਵਲ ਸਿੱਖ ਤੋਂ ਸਿਮਰਨ ਨਾਲ ਗੁੜ। ਔਰ ਪੰਚ ਹਮ ਏਕ ਜਣਾ, ਕਿਉਂ ਰਾਖੇ ਘਰ ਬਾਹਰ ਮਨਾ, ਮਾਰੇ ਲੁੱਟ ਹੈ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਣਾ। ਤੇ ਜਵਾਬ ਮਿਲਦਾ ਹੈ ਸ੍ਰੀ ਰਾਮ ਨਾਮਾ ਉਚਰ ਮਨਾ, ਐ ਮੇਰੇ ਮਨ ਉਚਾਰਨ ਕਰ ਵਾਹਿਗੁਰੂ। ਭਗਤ ਪੂਰਨ ਸਿੰਘ ਕਹਿੰਦੇ ਕਿ ਪਰਮਾਤਮਾ ਦਾ ਸਿਮਰਨ ਛਡਾਉਣ ਦੀ ਸਮਰੱਥ ਹੈ, ਅੰਤ ਛਡਾਏ ਸੋਏ। ਉਹਨਾਂ ਦਾ ਜੀਵਨ ਸੰਸਾਰ ਲਈ ਮਾਰਗ ਦਰਸ਼ਨ ਹੈ। ਸਾ ਸੰਗਤ, ਇਹੋ ਜੀ ਜੀਵਨ ਜੁਗਤ ਤੇ ਰਾਹ ਵਿੱਚ ਕਿੱਲ ਪਿਆ ਹੈ, ਕਿਸੇ ਦੇ ਪੈਰ ਵਿੱਚ ਵੱਜ ਜਾਵੇਗਾ, ਚੁੱਕ ਕੇ ਆਪਣੀ ਬਾਟੀ ਵਿੱਚ ਪਾ ਲਿਆ। ਕੇਲੇ ਦਾ ਛਿਲਕਾ ਪਿਆ ਹੈ ਕੋਈ ਰਾਈ, ਤਿਲਕ ਕੇ ਡਿੱਗ ਜਾਵੇਗਾ, ਸੱਟ ਲੱਗੇਗੀ, ਚੁੱਕ ਕੇ ਆਪਣੀ ਬਾਟੀ ਵਿੱਚ ਪਾ ਲਿਆ। ਆਪਾਂ ਆਪਣੇ ਪਰਿਵਾਰ ਨੂੰ ਨਹੀਂ ਸੰਭਾਲਦੇ, ਮਾਫ ਕਰਨਾ, ਕਈ ਥਾਵਾਂ ਤੇ ਇਹੋ ਜਿਹਾ ਵੇਖਣ ਨੂੰ ਮਿਲਦਾ ਹੈ। ਪਰ ਧੰਨ ਨੇ ਭਗਤ ਪੂਰਨ ਸਿੰਘ ਇੱਕ ਲੂਲੇ ਆਦਮੀ ਨੂੰ, ਪਿੰਗਲੇ ਆਦਮੀ ਨੂੰ, ਪਿਆਰਾ ਸਿੰਘ ਨੂੰ ਸਾਰੀ ਉਮਰ ਗੱਲ ਨਾ ਲਾ ਛੱਡਿਆ, ਆਪਣੇ ਪੁੱਤਰਾਂ ਨਾਲੋਂ ਵੱਧ ਕੇ ਪਿਆਰ ਕੀਤਾ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਇਹ ਉਹਨਾਂ ਨੇ ਸਤਿਗੁਰ ਤੋਂ ਸਿੱਖਿਆ ਲਈ ਤੇ ਉਹਨਾਂ ਦਾ ਜੀਵਨ ਵੀ ਮਾਰਗ ਦਰਸ਼ਕ ਹੈ। ਤੇ ਮੈਂ ਬੇਨਤੀ ਕਰਾਂ ਸੱਚੇ ਪਾਤਸ਼ਾਹ ਕਹਿੰਦੇ, ਜੇ ਵਿਕਾਰ ਸਾਡੇ ਤੇ ਹਾਵੀ ਹੋਣ ਤੇ ਫਿਰ ਕੀ ਕਰ। ਅੰਦਨ ਸਾਹਿਬ ਸੇਵੀਐ ਅੰਤ ਛਡਾਏ ਸੋ। ਉਸ ਮਾਲਕ ਦਾ ਸਿਮਰਨ ਕਰਿਆ ਕਰ, ਉਸ ਮਾਲਕ ਦੇ ਸਿਮਰਨ ਨੇ ਹੀ ਤੈਨੂੰ ਛੁਟਕਾਰਾ ਦਿਵਾਉਣਾ ਹੈ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਐ ਮੇਰੀ ਕਾਮਣੀ, ਐ ਮੇਰੀ ਜਿੰਦੇ ਸੋਹਣਾ, ਜੇ ਤੂੰ ਪਾਰ ਉਤਰਨਾ ਚਾਹੁੰਦੀ ਹੈ, ਸੰਸਾਰ ਦੇ ਦੁੱਖਾਂ ਵਿੱਚ ਨਹੀਂ ਪੈਣਾ ਚਾਹੁੰਦੀ, ਫਿਰ ਸਿਮਰਨ ਕਰਿਆ ਕਰ। ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਂਗੇ। ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਬਦ ਪੜ੍ਹਦੇ ਹਾਂ ਹਰ ਰੋਜ਼, ਕਿ ਪੰਕਜ ਮੋ ਪੱਗ ਨਹੀਂ ਚੱਲ, ਹਮ ਦੇਖਾ ਤੈ ਡੁੱਬੀਏ। ਮੈਂ ਦੇਖਿਆ ਕਈ ਪ੍ਰਾਣੀ ਡੁੱਬ ਗਏ ਤੇ ਕਈ ਡੁੱਬਣ ਨੂੰ ਤਿਆਰ ਖੜੇ ਨੇ। ਸੱਚੇ ਪਾਤਸ਼ਾਹ ਫਿਰ ਕੀ ਕਰੀਏ। ਮਨ ਏਕ ਨਾ ਚੇਤ ਸੇ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਐ ਮੇਰੇ ਮਨ ਤੂੰ ਕਿਉਂ ਨਹੀਂ ਸਿਮਰਦਾ, ਤੂੰ ਕਿਉਂ ਨਹੀਂ ਉਚਾਰਨ ਕਰਦਾ ਵਾਹਿਗੁਰੂ। ਗਿਆਨੀ ਗਿਆਨ ਸਿੰਘ ਜੀ ਨੇ ਇੱਕ ਦੋਹਰਾ ਲਿਖਿਆ ਕਿ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਦੇ ਨਾਮ ਦਾ ਜਹਾਜ਼, ਦਿਆਲੂ ਤੇਰਾ ਨਾਮ ਤਰਾ। ਐ ਦਿਆਲੂ ਪ੍ਰਮਾਤਮਾ ਜੀ, ਮੈਂ ਸੰਸਾਰ ਸਮੁੰਦਰ ਤੋਂ ਤੇਰੇ ਨਾਮ ਸਦਕੇ ਤਰ ਸਕਦਾ ਹਾਂ। ਕੁਰਬਾਨ ਜਾਓ, ਨਾਮ ਤੋਂ ਮੈਂ ਹਮੇਸ਼ਾ ਹੀ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਇਹ ਸ਼ਬਦ ਦਾ ਦੂਸਰਾ ਕੇਂਦਰੀ ਭਾਵ ਹੈ, ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ। ਸਰਬੰ ਹਾ ਹਰ ਥਾਂ ਤੇ ਕੇਵਲ ਇੱਕੋ ਇੱਕ ਸੱਚਾ ਪਰਮਾਤਮਾ ਹੈ, ਉਸ ਤੋਂ ਬਗੈਰ ਦੂਜਾ ਤੀਜਾ ਨਹੀਂ। ਗੁਰਸਿੱਖ ਰੋਜ਼ ਪੜ੍ਹਦਾ ਹੈ, ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਬਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਉਸ ਮਾਲਕ ਦੀ ਸੇਵਾ, ਉਸ ਮਾਲਕ ਦਾ ਸਿਮਰਨ ਉਹ ਕਰ ਸਕਦੇ ਨੇ ਜਿਨ੍ਹਾਂ ਤੇ ਪਰਮਾਤਮਾ ਮਿਹਰ ਕਰਦਾ ਹੈ, ਨਦਰ ਕਰਦਾ ਹੈ। ਬਾਜ ਪਿਆਰੇ ਕਿਵ ਰਹਾ, ਐ ਮਾਲਕ ਜੀਓ, ਮੈਂ ਤੁਹਾਡੇ ਸਿਮਰਨ ਤੋਂ ਬਗੈਰ ਕਿਵੇਂ ਰਹਿ ਸਕਦਾ ਹਾਂ। ਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ। ਉਹ ਸ਼ੋਭਾ ਦੇਵੋ, ਉਹ ਇੱਜ਼ਤ ਦੇਵੋ, ਉਹ ਵਡਿਆਈ ਦੇਵੋ ਕਿ ਮੈਂ ਤੁਹਾਡਾ ਨਾਮ ਸਿਮਰਨ ਕਰਦਾ ਰਹਾ। ਜਾ ਨਾਹੀ ਕੋਈ ਜਿਸ ਆਗੈ ਪਿਆਰੇ ਜਾਏ ਕਹਾ। ਤੁਹਾਡੇ ਤੋਂ ਬਗੈਰ ਦੂਸਰਾ ਕੋਈ ਨਹੀਂ ਹੈ ਜਿਸ ਦੇ ਅੱਗੇ ਆਪਣਾ ਮੈਂ ਦਰਦ ਦੱਸ ਸਕਾਂ, ਜਿਸ ਅੱਗੇ ਬੇਨਤੀ ਕਰ ਸਕਾਂ। ਇਹ ਸ਼ਬਦ ਦਾ ਤੀਸਰਾ ਰਹਾਉ ਹੈ, ਦੇਵੀ ਸਾਹਿਬ ਆਪਣਾ ਅਵਰ ਨਾ ਜਾ ਚੌਕੋ। ਗੁਰੂ ਨਾਨਕ ਸਾਹਿਬ ਸਾਨੂੰ ਸੰਸਾਰੀ ਪ੍ਰਾਣੀਆਂ ਨੂੰ ਸਮਝਾਉਂਦੇ, ਕੇਵਲ ਸਿਮਰਨ ਕਰਨਾ ਚਾਹੀਦਾ ਹੈ, ਸੇਵਣਾ ਚਾਹੀਦਾ ਹੈ ਆਪਣੇ ਸਾਹਿਬ ਨੂੰ, ਉਸ ਨੂੰ ਛੱਡ ਕੇ ਦਰ ਦਰ ਦੇ ਮੰਗਤੇ ਨਹੀਂ ਬਣਨਾ ਚਾਹੀਦਾ। ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਉਸ ਮਾਲਕ ਦਾ ਦਾਸ ਹਾਂ, ਸੇਵਕ ਹਾਂ, ਉਸ ਤੋਂ ਖਿਨ ਖਿਨ ਵਾਰਨੇ ਬਲਹਾਰਨੇ ਜਾਂਦਾ ਹਾਂ। ਸਾਹਿਬ ਤੇਰੇ ਨਾਮ ਵਿਟਲੇ, ਬਿੰਦ ਬਿੰਦ ਚੁਖ ਚੁਖ ਹੋਏ। ਐ ਸਾਹਿਬ, ਐ ਮਾਲਕ, ਤੇਰੇ ਨਾਮ ਤੋਂ ਖਿਨ ਖਿਨ ਸਦਕੇ ਵਾਰਨੇ ਬਲਹਾਰਨੇ ਜਾਂਦਾ ਹਾਂ। ਇਹ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਮੁੱਖ ਵਾਕ ਦੇ ਅੰਦਰ ਸਾਨੂੰ ਸਿੱਖਿਆ ਦਿੱਤੀ ਹੈ। ਜੋ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਇਸ ਅਸਥਾਨ ਤੇ ਚੱਲ ਰਹੀ ਹੈ, ਆਓ ਬੜੇ ਪਿਆਰ ਸਤਿਕਾਰ ਨਾਲ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਨ ਕਰੀਏ ਜੀ। ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ, ਘਰ ਦਸਵਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 831 ਤੇ ਪਾਵਨ ਸ਼ਬਦ ਸੁਭਾਇਮਾਨ ਹੈ। ਅਸ਼ਟਪਦੀਆਂ ਇਸ ਪਾਵਨ ਸ਼ਬਦ ਦੀਆਂ 8 ਬੰਧ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਚਨਾ ਹੈ ਘਰ ਦਸਵਾਂ, ਇਸ ਨੂੰ ਦਸਵੇਂ ਘਰ ਵਿੱਚ ਗਾਉਣ ਦੀ ਤਾਕੀਦ ਹੈ। ਸੰਖੇਪ ਦੇ ਵਿੱਚ ਮੰਗਲ ਆਇਆ ਕਿ ਪਰਮਾਤਮਾ ਇੱਕ ਹੈ, ਉਸਦਾ ਪਸਾਰਾ ਸਾਰੇ ਜਗਤ ਵਿੱਚ ਹੈ, ਤੇ ਸਤਿਗੁਰ ਪ੍ਰਸਾਦ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਇਕਟ ਵਸਾ ਦੇਖਿਆ ਸਭ ਸੋਈ, ਗੁਰਾਗ ਸੰਗਤ। ਪਹਿਲੀ ਪੰਕਤੀ, ਗੁਰੂ ਨਾਨਕ ਸਾਹਿਬ ਜੀ ਨਿਕਟ ਵਸੈ, ਪਰਮਾਤਮਾ ਸਾਡੇ ਬਹੁਤ ਨੇੜੇ ਵਸਦਾ ਹੈ, ਦੂਰ ਨਹੀਂ ਹੈਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਜਦੋਂ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੈ ਨਾ, ਤੇ ਬੜੇ ਪਿਆਰ ਨਾਲ ਗੁਰੂ ਅਰਜਨ ਸਾਹਿਬ ਜੀ ਪਿਤਾ ਜੀ ਸਾਨੂੰ ਸਮਝਾਉਂਦੇ, ਕੀ ਸਮਝਾਉਂਦੇ ਨੇ, ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਐ ਪੂਰੇ ਸਤਿਗੁਰ ਦੀ ਤੈਨੂੰ ਸਿੱਖ ਸਿੱਖਿਆ ਹੈ, ਤੂੰ ਪਰਮਾਤਮਾ ਨੂੰ ਦੂਰ ਨਾ ਸਮਝ, ਆਪਣੇ ਨੇੜੇ ਸਮਝ, ਨਿਕਟ ਕਰ ਪੇਖ, ਵੇਖ ਉਹਨੂੰ। ਸਾਧ ਸੰਗਤ, ਗੁਰਬਾਣੀ ਨੇ ਬੜਾ ਜ਼ੋਰ ਦਿੱਤਾ ਕਿ ਪਰਮਾਤਮਾ ਨੂੰ ਬਾਹਰ ਨਹੀਂ ਭਾਲਣਾ, ਜੰਗਲਾਂ ਵਿੱਚ ਨਹੀਂ ਭਾਲਣਾ, ਉਹ ਸਾਡੇ ਅੰਦਰ ਵਸਦਾ ਹੈ, ਨੇੜੇ ਵਸਦਾ ਹੈ। ਭਗਤ ਰਵਿਦਾਸ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਾਡੇ ਹੱਥ ਵੀ ਸਾਡੇ ਤੋਂ ਦੂਰ ਨਹੀਂ, ਪਰਮਾਤਮਾ ਇੰਨਾ ਵੀ ਦੂਰ ਨਹੀਂ ਹੈ। ਕਹਿ ਰਵਿਦਾਸ ਹੱਥ ਪੈ ਮੇਰੇ, ਸਹਿਜੇ ਹੋਏ ਸੁਹੋਈ। ਜਦੋਂ ਬਾਲਕ ਨੂੰ ਅਸੀਂ ਨੇੜੇ ਵੇਖਾਂਗੇ, ਅੰਦਰ ਵੇਖਾਂਗੇ ਕਿ ਸਾਡੀਆਂ ਸਾਰੀਆਂ ਗੱਲਾਂ ਉਹ ਵੇਖ ਰਿਹਾ, ਸੁਣ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ, ਸਭ ਸੁਣਦਾ ਸਭ ਵੇਖਦਾ, ਸ਼ਬਦ ਰਹਿਆ ਭਰਪੂਰ, ਫਿਰ ਮਨੁੱਖ ਬੁਰਾ ਨਹੀਂ ਕਰ ਸਕਦਾ। ਜਦੋਂ ਪਰਮਾਤਮਾ ਨੂੰ ਨੇੜੇ ਵੇਖੇਗਾ ਕਿ ਪਰਮਾਤਮਾ ਮੈਨੂੰ ਹਰ ਥਾਂ ਵੇਖ ਰਿਹਾ, ਜੇ ਮੈਂ ਟੀਚਰ ਹਾਂ, ਮੈਂ ਅਧਿਆਪਕ ਹਾਂ, ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵਾਂ, ਜੇ ਮੇਰੇ ਅਕਾਊਂਟ ਵਿੱਚ ਸੈਲਰੀ ਪੈਂਦੀ ਹੈ, ਤਨਖਾਹ ਪੈਂਦੀ ਹੈ, ਇਹ ਤਾਂ ਕੋਈ ਪ੍ਰਯੋਜਨ ਹੈ? ਪਰਮਾਤਮਾ ਮੇਰੇ ਅੰਦਰ ਦੀ ਗੱਲ ਜਾਣਦਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਮਨੁੱਖ ਫਿਰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇਗਾ, ਭਾਵੇਂ ਡਾਕਟਰ ਹੈ, ਇੰਜੀਨੀਅਰ ਹੈ, ਲਾਇਰ ਹੈ। ਕਾਰਨ ਕੀ ਹੋਇਆ ਕਿ ਮਨੁੱਖ ਨੇ ਪਰਮਾਤਮਾ ਨੂੰ ਕਹਿਤਾ ਕਿ ਇਹ ਬਾਹਰ ਹੈ, ਦੂਰ ਹੈ, ਜੰਗਲਾਂ 'ਚ ਹੈ, ਸਾਡੇ ਅੰਦਰ ਨਹੀਂ ਹੈਗਾ, ਸਾਨੂੰ ਨਹੀਂ ਵੇਖਦਾ ਪਿਆ। ਪਰ ਸਾਨੂੰ ਗੁਰਬਾਣੀ ਨੇ ਬਾਰ ਬਾਰ ਸਮਝਾਇਆ ਕਿ ਪਰਮਾਤਮਾ ਸਾਡੇ ਬਹੁਤ ਨੇੜੇ ਹੈ। ਭਗਤ ਨਾਮਦੇਵ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਜਬ ਦੇਖਾਂ ਤਬ ਗਾਵਾਂ, ਤੋ ਮਨ ਧੀਰਜ ਪਾਵਾਂ। ਸਾਰੀ ਵਿਆਖਿਆ ਕੀਤੀ ਪਰਮਾਤਮਾ ਬਾਰੇ ਤੇ ਅੰਤ ਵਿੱਚ ਦੱਸਦੇ ਆ, ਨੇੜੇ ਨਾਹੀਂ ਦੂਰ। ਪਰਮਾਤਮਾ ਦੂਰ ਨਹੀਂ ਹੈਗਾ, ਉਹ ਸਾਡੇ ਅੰਦਰ ਵੱਸਦਾ ਹੈ। ਸੱਚੇ ਪਾਤਸ਼ਾਹ ਜੀ ਨੇ ਅੱਜ ਸਮਝਾਇਆ, ਨਿਕਟ ਵਸੈ, ਨਾਲ ਹੀ ਪੰਗਤੀ ਹੈ, ਦੇਖੈ ਸਭ ਸੋਈ। ਦੇਖ ਵੀ ਰਿਹਾ, ਸਾਰਿਆਂ ਨੂੰ ਵੇਖ ਵੀ ਰਿਹਾ। ਦੇਖਣਾ ਕੀ ਹੁੰਦਾ? ਜਿਵੇਂ ਆਪ ਜੀ ਮੈਨੂੰ ਦੇਖ ਰਹੇ ਹੋ, ਮੈਂ ਆਪ ਜੀ ਨੂੰ ਦੇਖ ਰਿਹਾ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਨ ਵਿੱਚ ਦੇਖੇ ਦੇ ਅਰਥ ਕੀਤੇ ਨੇ, ਸੰਭਾਲ ਕਰ ਰਿਹਾ ਹੈ, ਕੇਅਰ ਕਰ ਰਿਹਾ ਹੈ। ਜਦੋਂ ਆਪਾਂ ਇਹ ਬਚਨ ਪੜ੍ਹਦੇ ਹਾਂ ਨਾ ਜੀ ਜਪਜੀ ਸਾਹਿਬ ਦੇ, ਕਿ ਆਸਣ ਲੇ ਲੇ ਭੰਡਾਰ, ਜੋ ਕੁਛ ਪਾਇਆ ਸੋ ਇੱਕ ਵਾਰ, ਕਰ ਕਰ ਵੇਖੈ ਸਿਰਜਣਹਾਰ। ਕਰ ਕਰ ਵੇਖੈ ਜੋ ਪਰਮਾਤਮਾ ਨੇ ਪੈਦਾ ਕੀਤਾ, ਜਿੰਨਾ ਸੰਸਾਰ ਬਣਾਇਆ, ਖੰਡ ਬ੍ਰਹਿਮੰਡ ਬਣਾਏ, ਉਹਨਾਂ ਦੀ ਸੰਭਾਲ ਵੀ ਕਰ ਰਿਹਾ ਹੈ, ਵੇਖ ਵੀ ਰਿਹਾ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਇਹ ਉਸ ਪਰਮਾਤਮਾ ਦੀ ਸੱਚੀ ਕਾਰ ਹੈ। ਇਸ ਕਰਕੇ ਸੰਸਾਰ ਦੇ ਪ੍ਰਾਣੀਓ, ਇੱਧਰ ਉੱਧਰ ਨਾ ਭਟਕੋ, ਨਮਸਕਾਰ ਕਰੋ, ਆਦੇਸ਼ ਕਰੋ। ਕਿਨੋਂ ਆਦੇਸ਼? ਕਿਸੇ ਆਦੇਸ਼? ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਗੁਰਮੁਖ ਵਿਰਲਾ ਦੂਜਾ ਕੋਈ। ਪਰ ਇਸ ਗੱਲ ਦੀ ਸਮਝ ਕਿ ਪਰਮਾਤਮਾ ਸਾਡੇ ਨੇੜੇ ਹੈ, ਉਹ ਸਭ ਕੁਝ ਵੇਖ ਰਿਹਾ ਹੈ, ਕਿਸੇ ਗੁਰਮੁਖ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ? ਕਿਸੇ ਵਿਰਲੇ ਪ੍ਰਾਣੀ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ? ਪੈ ਪਿਆ ਭਗਤ ਨਾ ਹੋਈ। ਜਿੰਨਾ ਚਿਰ ਤੱਕ ਸਾਡੇ ਅੰਦਰ ਨਿਰਮਲ ਭਉ ਨਹੀਂ, ਪਰਮਾਤਮਾ ਦਾ ਡਰ ਨਹੀਂ, ਅਦਬ ਨਹੀਂ, ਉਹਨਾਂ ਚਿਰ ਤੱਕ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, ਸਿਮਰ ਨਹੀਂ ਹੋ ਸਕਦਾ। ਜਦੋਂ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਪਰਮਾਤਮਾ ਸਾਡੇ ਸਾਰੇ ਕਰਮ ਵੇਖ ਰਿਹਾ, ਸਾਡੇ ਅੰਦਰ ਵੱਸਦਾ ਹੈ, ਨੇੜੇ ਵੱਸਦਾ ਹੈ, ਜਦੋਂ ਇਸ ਗੱਲ ਦਾ ਬੋਧ ਹੋ ਗਿਆ ਕਿ ਪਿੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਇਹ ਪਿੰਨੀ ਹੈ, ਇਹ ਪਾਪੀ ਹੈ, ਇਹ ਗੱਲ ਕਹਿਣ ਮਾਤਰ ਨਹੀਂ ਹੈ। ਜੋ ਕੁਝ ਅਸੀਂ ਕਰਦੇ ਹਾਂ ਪਰਮਾਤਮਾ ਲਿਖੀ ਜਾਂਦਾ ਹੈ। ਪਿੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਜੋ ਬੀਜਦਾ ਹੈ ਖਾਣਾ ਪੈਣਾ, ਵੱਢਣਾ ਪੈਣਾ, ਫਿਰ ਮਨੁੱਖ ਬੁਰਾ ਨਹੀਂ ਕਰੇਗਾ। ਕਿ ਜੇ ਮੈਨੂੰ ਆਪਣੇ ਕੀਤੇ ਕਰਮਾਂ ਦਾ ਫਲ ਮਿਲਣਾ ਹੈ, ਫਿਰ ਮੈਂ ਬੁਰਾ ਕਿਉਂ ਕਰਾਂ? ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਹੈ, ਜਦੋਂ ਭਾਈ ਜੋਧ ਜੀ ਪਾਸੋਂ ਬਾਣੀ ਸੁਣੀ ਕਿ ਜਿੱਤ ਸੇਵਿਆ ਸੁਖ ਪਾਈਏ, ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ ਜਦੋਂ ਪਤਾ ਹੈ ਕਿ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਪੈਣਾ, ਫਿਰ ਬੁਰੇ ਕੰਮ ਕਿਉਂ ਕਰੀਏ? ਜਿਹਨੂੰ ਗੁਰੂ ਅਮਰਦਾਸ ਜੀ ਨੇ ਸਮਝਾਇਆ ਕਿ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਈਏ। ਸੱਚੇ ਪਾਤਸ਼ਾਹ ਜੀ ਸਮਝਾ ਰਹੇ, ਜਿੰਨਾ ਚਿਰ ਤੱਕ ਪਰਮਾਤਮਾ ਦਾ ਸਾਡੇ ਅੰਦਰ ਨਿਰਮਲ ਭਉ ਨਹੀਂ ਹੈ, ਡਰ ਨਹੀਂ ਹੈ, ਉਹਨਾਂ ਚਿਰ ਤੱਕ ਭਗਤੀ ਨਹੀਂ ਹੋ ਸਕਦੀ।
ਕਬਦ ਰਤੇ ਸਦਾ ਸੁਖ ਹੋਈ।
ਜਿਹੜੇ ਜੀਵ ਸ਼ਬਦ ਦੇ ਵਿੱਚ ਰਤੇ ਗਏ, ਰੰਗੇ ਗਏ, ਸ਼ਬਦ ਦੁਆਰਾ ਨਾਮ ਸਿਮਰਨ ਦੇ ਵਿੱਚ ਗੁੜਚ ਹੋ ਗਏ, ਉਹਨਾਂ ਨੂੰ ਸੁੱਖ ਹੀ ਸੁੱਖ ਨੇ। ਉਹਨਾਂ ਨੂੰ ਤੱਤੀ ਤਵੀ ਤੇ ਬੈਠ ਕੇ ਵੀ ਸੁੱਖ ਨੇ, ਉਹਨਾਂ ਨੂੰ ਆਰੇ ਦੇ ਹੇਠਾਂ ਤਨ ਚਰਾ ਕੇ ਵੀ ਸੁੱਖ ਨੇ, ਉਹ ਦੇਗ ਦੇ ਵਿੱਚ ਉਬਾਲੇ ਖਾ ਕੇ ਵੀ ਸੁਖੀ ਨੇ, ਉਹ ਖੋਪਰੀ ਲਵਾ ਕੇ ਵੀ ਸੁਖੀ ਨੇ, ਉਹ ਦੁਖੀ ਨਹੀਂ ਹੋ ਸਕਦੇ। ਜਿਹੜੇ ਸ਼ਬਦ ਵਿੱਚ ਰੰਗੇ ਗਏ, ਜਿਹੜੇ ਸ਼ਬਦ ਵਿੱਚ ਰੱਤੇ ਗਏ, ਸ਼ਬਦ ਦੁਆਰਾ ਨਾਮ ਸਿਮਰਨ ਕਰਨ ਲੱਗ ਪਏ, ਸਾਧ ਸੰਗਤ ਗੁਰਬਾਣੀ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਕਿੰਨੇ ਸੁੱਖ ਮਿਲਦੇ ਨੇ। ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ, ਕੇਵਲ ਮੈਂ ਬਾਣੀ ਪੜ੍ਹ ਦਿੰਦਾ, ਵਿਆਖਿਆ ਆਪੇ ਸਮਝ ਲੈਣੀ। ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ਼, ਸਭ ਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹੜਾ ਗੁਰਬਾਣੀ ਨੂੰ ਸੁਣੇਗਾ ਉਹਨੂੰ ਆਹ ਫਲ ਮਿਲਣਗੇ, ਖੇਮ ਸ਼ਾਂਤ ਰਿੱਧ ਨਵਨਿਧ। ਜਿਹੜੇ ਸ਼ਬਦ ਵਿੱਚ ਰੰਗੇ ਗਏ, ਐਵੇਂ ਨਹੀਂ ਜਿਹੜੇ ਬਾਹਰ ਦੇ ਲੋਕ ਨੇ ਜਦੋਂ ਗੁਰਬਾਣੀ ਪੜ੍ਹਦੇ ਆ ਤੇ ਕਹਿੰਦੇ ਕਿ ਅਸੀਂ ਬੜੇ ਸੰਸਾਰ ਦੇ ਗ੍ਰੰਥਾਂ ਨੂੰ ਪੜ੍ਹਿਆ ਸੀ, ਪਰ ਜਿਹੜੀ ਸ਼ਾਂਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਨ ਤੋਂ ਬਾਅਦ ਮਿਲੀ ਹੈ ਉਹ ਕਿਤੇ ਹੋਰ ਮਿਲੀ ਨਹੀਂ। ਮਿਸ ਪਰਲ ਬਕ ਜਿਹੜੀ ਅਮੈਰੀਕਾ ਵਿੱਚ ਰਹਿੰਦੀ ਹੈ ਕਹਿੰਦੀ ਮੈਨੂੰ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਸ਼ਾਂਤੀ ਮਿਲਦੀ ਹੈ। ਆਪਾਂ ਰੋਗ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਬੁੱਤਰੇ ਸੁਣੀ ਸੱਚੀ ਬਾਣੀ। ਤੇ ਸੱਚੀ ਬਾਣੀ ਦੇ ਜੀਵਨ ਜੁਗਤ ਸਮਾਗਮ ਚੱਲ ਰਹੇ ਨੇ। ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੋਣਾ ਦੀ ਮੁੱਖ ਗ੍ਰੰਥੀ ਸਾਹਿਬ ਦੀ ਪ੍ਰੇਰਨਾ ਨਾਲ ਬੜੇ ਲੰਬੇ ਸਾਲ ਤੋਂ ਹਰ ਸਾਲ ਅੰਮ੍ਰਿਤਸਰ ਸਾਹਿਬ ਦੇ ਅੰਦਰ ਇਹ ਸਮਾਗਮ ਕੀਤੇ ਜਾਂਦੇ, ਪਰ ਇਹ ਸਾਲ ਕੋਰੋਨਾ ਵਾਇਰਸ ਹੋਣ ਕਰਕੇ ਇਹ ਜਿਹੜੇ ਸਮਾਗਮ ਨੇ ਆਨਲਾਈਨ ਹੀ ਕੀਤੇ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਪਹਿਲਾ ਪ੍ਰਕਾਸ਼ ਗੁਰਪੁਰਬ 400 ਸਾਲਾਂ ਮਨਾਇਆ ਗਿਆ, ਜਿਹੜੇ ਵੀਰ ਆਏ ਨੇ ਵੱਖ ਵੱਖ ਧਰਮਾਂ ਦੇ ਮੁਖੀ ਬੋਲਣ ਵਾਲੇ, ਭਾਈ ਗੁਰਦਾਸ ਜੀ ਨਗਰ ਸਟੇਜ ਲੱਗੇ, ਇਸਲਾਮ ਧਰਮ ਵੱਲੋਂ ਜਿਹੜੇ ਬੋਲਣ ਵਾਲੇ ਆਏ ਮੌਲਾਨਾ ਜੀ, ਕਹਿੰਦੇ ਦੁਨੀਆਂ ਹਾਲੇ ਸਿਆਣੀ ਨਹੀਂ ਹੋਈ। ਪਹਿਲਾ ਸ਼ਬਦ ਉਹਨਾਂ ਦਾ ਇਹ ਸੀ ਕਿ ਦੁਨੀਆਂ ਹਾਲੇ ਸਿਆਣੀ ਨਹੀਂ ਹੋਈ। ਦੂਸਰਾ ਸ਼ਬਦ ਸੀ ਜਦੋਂ ਦੁਨੀਆਂ ਸਿਆਣੀ ਹੋਵੇਗੀ, ਦੁਨੀਆਂ ਦਾ ਕੇਵਲ ਇੱਕ ਗ੍ਰੰਥ ਹੋਵੇਗਾ, ਉਹ ਕਿਹੜਾ ਜੀ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਸ਼ਬਦ ਇੱਕ ਮੌਲਾਨਾ ਜੀ ਨੇ ਬੋਲੇ। ਸਾਧ ਸੰਗਤ, ਅੱਜ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਵਚਨ ਕਰ ਰਹੇ ਨੇ, ਸ਼ਬਦ ਰਤੇ ਸਦਾ ਸੁਖ ਹੋਈ। ਜਿਹੜੇ ਸ਼ਬਦ ਵਿੱਚ ਰੰਗੇ ਗਏ, ਸ਼ਬਦ ਦੁਆਰਾ ਨਾਮ ਸਿਮਰਨ ਕਰਨ ਲੱਗ ਪਏ, ਉਹਨਾਂ ਨੂੰ ਸੁੱਖ ਹੀ ਸੁੱਖ ਹੈ।
ਐਸਾ ਗਿਆਨ ਪਦਾਰਥ ਨਾਮ,
ਪਰਮਾਤਮਾ ਦਾ ਨਾਮ ਇਸ ਤਰ੍ਹਾਂ ਦਾ ਸ੍ਰੇਸ਼ਟ ਪਦਾਰਥ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਬਣਾ ਦਿੰਦਾ ਹੈ।
ਮੁਖ ਪਾਵਸ ਰਸ ਰਸ ਮਾਨ,
ਗੁਰਮੁਖ ਗੁਰੂ ਦੇ ਰਾਹੀਂ ਇਸ ਨਾਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਜਿਹੜੇ ਨਾਮ ਪ੍ਰਾਪਤ ਕਰ ਲੈਂਦੇ ਨੇ ਉਹ ਰਸ ਲੈ ਕੇ ਮਾਨ ਪ੍ਰਾਪਤ ਕਰਦੇ ਨੇ, ਇੱਜ਼ਤ ਪ੍ਰਾਪਤ ਕਰਦੇ ਨੇ, ਸ਼ੋਭਾ ਪ੍ਰਾਪਤ ਕਰਦੇ ਨੇ। ਦੇਖੋ, ਪਹਿਲਾਂ ਤਾਂ ਲੋਕ ਛਿੰਬਾ ਕਹਿੰਦੇ ਸਨ, ਨਾਮਦੇਵ ਜੀ ਨੂੰ ਕਬੀਰ ਨੂੰ ਜੁਲਾਹਾ ਜੁਲਾਹਾ ਕਹਿੰਦੇ ਸਨ, ਪਰ ਜਦੋਂ ਨਾਮ ਜਪਿਆ ਨਾਮ ਨਾਲ ਇੱਜ਼ਤ ਮਿਲੀ ਤੇ ਫਿਰ ਉਹੀ ਨਾਮਦੇਵ ਗੁਰੂ ਰਾਮਦਾਸ ਜੀ ਦਾ ਬਚਨ ਹੈ, ਨਾਮਾ ਛਿੰਦਾ ਕਬੀਰ ਜੁਲਾਹਾ ਪੂਰੇ ਗੁਰ ਤੇ ਗੱਟ ਪਾਈ। ਜਦੋਂ ਪੂਰੇ ਗੁਰੂ ਤੋਂ ਇਹ ਸਿੱਖਿਆ ਲਈ ਸਿਮਰਨ ਦੀ ਕਿਹੜੀ ਪਦਵੀ ਨੂੰ ਪ੍ਰਾਪਤ ਹੋ ਗਏ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਉਮੈ ਜਾਤ ਗਵਾਈ, ਉਹ ਬ੍ਰਹਮ ਦੀ ਅਵਸਥਾ ਨੂੰ ਪਹੁੰਚ ਗਏ, ਬ੍ਰਹਮ ਦੇ ਵਿੱਚ ਲੀਨ ਹੋ ਗਏ। ਸੁਰ ਨਰ ਤਿੰਨ ਕੀ ਬਾਣੀ ਗਾਵੇ ਕੋਈ ਨਾ ਮੇਟੇ ਭਾਈ, ਉਹਨਾਂ ਦੀ ਬਾਣੀ ਨੂੰ ਦੇਵਤੇ ਵੀ ਗਾਉਂਦੇ ਨੇ, ਮਨੁੱਖ ਵੀ ਗਾਉਂਦੇ ਨੇ, ਉਹ ਇੰਨੇ ਪ੍ਰਸਿੱਧ ਹੋ ਗਏ। ਕਦੀ ਕਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆ ਜਾਂਦਾ ਜੀ, ਭਾਂਡਾ ਹੱਛਾ ਸੇ ਜੋ ਤਿਸ ਭਾਵ ਸੀ, ਉਹਦੇ ਵਿੱਚ ਬਚਨ ਆਉਂਦੇ ਆ, ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ, ਚੱਲਿਆ ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ। ਤੇ ਇੱਥੋਂ ਤੱਕ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ। ਇੱਕ ਅੱਧੇ ਮਨੁੱਖ ਦੀ ਜੀ ਗੱਲ ਕਰਨੀ, ਉਹ ਤਿੰਨਾਂ ਲੋਕਾਂ ਵਿੱਚ ਪ੍ਰਸਿੱਧ ਹੋ ਜਾਂਦੇ ਨੇ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਆਪ ਦੇ ਨਿਹਾਲ ਹੁੰਦੇ ਨੇ, ਪ੍ਰਸੰਨ ਚਿੱਤ ਹੁੰਦੇ ਨੇ, ਸਾਰੀਆਂ ਕੁੱਲਾਂ ਤਾਰ ਲੈਂਦੇ ਨੇ। ਗੁਰੂ ਅੰਗਦ ਸਾਹਿਬ ਜੀ, ਜਿੰਨੀ ਨਾਮ ਧਿਆਇਆ ਗੈ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ। ਤੇ ਸਾਧ ਸੰਗਤ ਜੀ, ਆਪ ਜੀ ਨੇ ਸ਼ਬਦ ਸਮੇਂ ਵਿੱਚ ਰਹਿ ਕੇ ਆਪਾਂ ਇੰਨੇ ਹੀ ਵਿਚਾਰ ਕਰ ਸਕਦੇ ਹਾਂ, ਕਿਉਂਕਿ ਅਸ਼ਟਪਦੀ ਹੈ, ਸ਼ਬਦ ਬਹੁਤ ਲੰਬੇਰਾ ਹੈ, ਇਸ ਤੋਂ ਅੱਗੇ ਨਾ ਜਾਈਏ। ਆ ਜਿਹੜਾ ਲੋਕਡਾਊਨ ਦਾ ਸਿਸਟਮ ਚੱਲਦਾ ਪਿਆ, COVID-19 ਕਰੋਨਾ ਵਾਇਰਸ, ਇਸ ਸਮੇਂ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਅੱਗੇ ਤਾਂ ਆਪ ਜੀ ਦੀ ਇਹ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਭਾਰਤ ਦੇ ਵਿੱਚ ਜਿੱਥੋਂ ਜਿੱਥੋਂ ਮੰਗ ਆਉਂਦੀ ਸੀ ਉੱਥੇ ਉੱਥੇ ਗੁਰਮਤਿ ਕੈਂਪ ਲਾਏ ਜਾਂਦੇ ਸਨ, ਪਰ ਇਸ ਸਾਲ ਲੋਕਡਾਊਨ ਹੋ ਗਿਆ COVID-19 ਕਾਰਨ। ਇਸ ਸਾਲ ਆਨਲਾਈਨ ਵਿਧੀ ਨੂੰ ਅਪਣਾਇਆ ਗਿਆ, ਇੱਥੇ ਬੈਠਿਆਂ ਹੀ ਦਰਬਾਰ ਸਾਹਿਬ ਦੇ ਨੇੜੇ ਹੀ ਸ਼੍ਰੋਮਣੀ ਕਮੇਟੀ ਦਾ ਦਫ਼ਤਰ, ਇੱਥੋਂ ਆਨਲਾਈਨ ਕਵਿਤਾ ਮੁਕਾਬਲੇ ਬੱਚਿਆਂ ਦੇ, ਆਨਲਾਈਨ ਦਫ਼ਤਾਰ ਮੁਕਾਬਲੇ, ਆਨਲਾਈਨ ਭਾਸ਼ਣ ਮੁਕਾਬਲੇ, ਆਨਲਾਈਨ ਗੁਰਬਾਣੀ ਦੀ ਸੰਥਿਆ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਜੀ ਨੇ ਕਰਾਈ। ਔਰ ਸਾਧ ਸੰਗਤ ਜੀ, ਇੰਨਾ ਭਾਰਤ ਦੇ ਵਿੱਚੋਂ ਵਿਦੇਸ਼ਾਂ ਵਿੱਚੋਂ ਰਿਸਪੋਂਸ ਮਿਲਿਆ, ਹੁਣ ਵੀ ਇੰਨੀਆਂ ਜ਼ਿਆਦੀਆਂ ਮੰਗਾਂ ਆਈਆਂ ਨੇ, ਜਿਹੜੇ ਆਨਲਾਈਨ ਪ੍ਰਸ਼ਨੋਤਰੀ ਮੁਕਾਬਲੇ ਚੱਲ ਰਹੇ ਨੇ। ਅੰਤ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਬਾਰੇ ਆਪਾਂ ਰੋਜ਼ ਅਰਦਾਸ ਵਿੱਚ ਜ਼ਿਕਰ ਪੜ੍ਹਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਖੋਪਰੀ ਤੇ ਲਵਾ ਲਈ ਪਰ ਕੇਸ ਨਹੀਂ ਕਟਾਏ, ਉਹਨਾਂ ਦਾ 300 ਸਾਲਾ ਜਨਮ ਦਿਹਾੜਾ ਆ ਰਿਹਾ। ਦੋ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੇ ਆਪ ਅਰਦਾਸ ਬੇਨਤੀ ਕਰਕੇ ਉਹਨਾਂ ਦੇ ਪਿੰਡ ਪੂਲੇ ਤੋਂ ਆਰੰਭਤਾ ਕੀਤੀ ਹੈ। ਸਾਧ ਸੰਗਤ, ਸਮੁੱਚੇ ਨੌਜਵਾਨ ਵਰਗ ਨੂੰ ਮੈਂ ਬੇਨਤੀ ਕਰਾਂਗਾ, ਬੱਚਿਆਂ ਨੂੰ ਬੇਨਤੀ ਕਰਾਂਗਾ, ਆਓ ਭਾਈ ਤਾਰੂ ਸਿੰਘ ਦੇ ਵਾਰਸ ਬਣੀਏ, ਸਿੱਖੀ ਸਰੂਪ ਦੇ ਵਿੱਚ ਆਈਏ। ਮੇਰੇ ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਵੀਸ਼ਰ ਸਾਹਿਬਾਨ ਬੜੀ ਮਿਹਨਤ ਕਰ ਰਹੇ ਨੇ, ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਥੋੜ੍ਹੇ ਸਮੇਂ ਦੇ ਅੰਦਰ ਹੀ 1000 ਤੋਂ ਵਧੇਰੇ ਬੱਚਿਆਂ ਨੂੰ ਕੇਸ ਰਖਾ ਦਿੱਤੇ ਆ। ਤੇ ਜਦੋਂ ਭਾਈ ਤਾਰੂ ਸਿੰਘ ਜੀ ਦਾ 10 ਅਕਤੂਬਰ ਨੂੰ 300 ਸਾਲਾ ਆਵੇਗਾ, ਆਸ ਹੈ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ, ਆਪ ਵਿੱਚ ਵਰਤਣਗੇ, 4-5 ਹਜ਼ਾਰ ਬੱਚਾ ਕੇਸ ਰੱਖ ਕੇ ਸਾਬਤ ਸੂਰਤ ਹੋਵੇਗਾ। ਉਹ ਇਹਨਾਂ ਵਾਕਾਂ ਤੇ ਪੂਰਾ ਉਤਰੇਗਾ ਕਿ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਇਹ ਖਾਲਸਾ ਮੇਰਾ ਆਪਣਾ ਰੂਪ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਗੁਰੂ ਸਵਾਰਿਆਂ ਦੀ ਰਸਨਾ ਤੋਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਸ ਰਸ ਰਸ ਮਾਨ।